ਵੱਡਿਆਂ ਭਾਗਾਂ ਵਾਲੇ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ ਚ ਜੁੜ ਕੇ ਆਪਣੇ ਜੀਵਨ ਦਾ ਕੁਝ ਕੀਮਤੀ ਸਮਾਂ ਸਤਿਗੁਰਾਂ ਦੇ ਲੇਖੇ ਲਾ ਕੇ ਹੋਰ ਕੀਮਤੀ ਬਣਾਉਂਦੇ ਹੋ। ਮਾਨਸ ਜਨਮ ਮੁੱਲ ਹੈ, ਹੋਏ ਅਮੁੱਲ ਸਾਧ ਸੰਗ ਪਾਏ, ਅੱਖੀ ਦੋਏ ਨਿਰਮੋਲ ਕਾ ਸਤਿਗੁਰ ਦਰਸ ਧਿਆਨ ਲਿਵਲਾਏ। ਇਹ ਮਨੁੱਖੀ ਜਨਮ ਕੀਮਤੀ ਹੈ, ਦੁਰਲਭ ਹੈ, ਪਰ ਇਹ ਹੋਰ ਅਮੋਲਕ ਤੇ ਦੁਰਲਭ ਹੋ ਜਾਂਦਾ ਜਦੋਂ ਗੁਰੂ ਕੀ ਸੰਗਤ ਪ੍ਰਾਪਤ ਹੋ ਜਾਏ। ਅੱਖਾਂ ਵੀ ਬੜੀਆਂ ਕੀਮਤੀ ਹਨ, ਔਰ ਇਹ ਹੋਰ ਕੀਮਤੀ ਤੇ ਦੁਰਲਭ ਹੋ ਜਾਂਦੀਆਂ ਹਨ ਜਦੋਂ ਸਤਿਗੁਰਾਂ ਦੇ ਦਰਸ਼ਨ ਕਰੀਏ। ਜਿਹਬਾ ਸਰਬਣਾ ਮੁੱਲ ਹੈ, ਸ਼ਬਦ ਸੁਰਤ ਸੁਣ ਸਮਝ ਸੁਣਾਏ, ਇਹ ਜ਼ੁਬਾਨ ਬੜੀ ਕੀਮਤੀ ਹੈ, ਚਲੀ ਜਾਏ ਮੁੜ ਨਹੀਂ ਪ੍ਰਾਪਤ ਹੁੰਦੀ ਕਿਸੇ ਵੀ ਪ੍ਰਕਾਰ ਦਾ ਮੁੱਲ ਦੇ ਕੇ। ਕੰਨ ਵੀ ਬੜੇ ਕੀਮਤੀ ਹਨ, ਜੇ ਸੁਣਨ ਸ਼ਕਤੀ ਚਲੀ ਜਾਏ ਮੁੜ ਕੇ ਲੱਖਾਂ ਰੁਪਈਆ ਦੇ ਕੇ ਵਾਪਸ ਨਹੀਂ ਪ੍ਰਾਪਤ ਹੁੰਦੀ। ਇਹ ਹੋਰ ਕੀਮਤੀ ਤੇ ਦੁਰਲਭ ਤੇ ਪਵਿੱਤਰ ਹੋ ਜਾਂਦੇ ਹਨ ਜਦੋਂ ਰਸਨਾ ਨਾਲ ਸਤਿਗੁਰਾਂ ਦਾ ਸ਼ਬਦ ਪੜ੍ਹੀਏ ਤੇ ਕੰਨਾਂ ਨਾਲ ਸਤਿਗੁਰਾਂ ਦਾ ਸ਼ਬਦ ਸੁਣੀਏ। ਤੋ ਸਤਿਗੁਰਾਂ ਦੀ ਦਇਆ ਮਾਇਆ ਸਦਕਾ ਗੁਰੂ ਚਰਨਾਂ ਵਿੱਚ ਆਪ ਜੀ ਜੁੜ ਬੈਠੇ ਹੋ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੇਲੇ ਦੇ ਸਿੱਖਾਂ ਦੇ ਪ੍ਰਸੰਗ, ਸਿੱਖਾਂ ਦੀ ਭਗਤ ਮਾਲਾ ਦੇ ਪ੍ਰਸੰਗ ਆਪ ਜੀ ਨੇ ਪਿੱਛੇ ਸਰਵਣ ਕੀਤੇ ਹਨ। ਬੜੇ ਬੜੇ ਆਤਮ ਗਿਆਨੀ ਗੁਰਸਿੱਖ ਜਿਨ੍ਹਾਂ ਦਾ ਨਾਂ ਲਿਆ ਰਸਨਾ ਪਵਿੱਤਰ ਹੁੰਦੀ ਹੈ, ਭਾਈ ਸਹਾਰੂ ਜੀ ਵਰਗੇ, ਭਾਈ ਮਲਿਹਾਰ ਜੀ ਵਰਗੇ ਨਾਮ ਰਸੀਏ ਆਤਮ ਗੁਰਸਿੱਖ ਜਿਨ੍ਹਾਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਆਤਮ ਗਿਆਨ ਦੀ ਸੋਝੀ ਪ੍ਰਦਾਨ ਕੀਤੀ ਹੈ, ਉਹਨਾਂ ਪ੍ਰਤੀ ਜੋ ਉਪਦੇਸ਼ ਗੁਰਦੇਵ ਨੇ ਬਖਸ਼ਿਸ਼ ਕੀਤੇ ਨੇ, ਪਿਛਲੇ ਕੁਝ ਦਿਨਾਂ ਦੇ ਪ੍ਰਸੰਗਾਂ ਦੌਰਾਨ ਆਪ ਜੀ ਨੇ ਉਹ ਸਾਰੇ ਬਚਨ ਸਰਵਣ ਕੀਤੇ ਹਨ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦੀ ਮੁੱਢਲੀ ਕਥਾ ਆ ਰਹੀ ਹੈ। ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਚਰਨਾਂ ਚ ਹਾਜ਼ਰ ਹੋਏ ਹਨ, ਉਹ ਪ੍ਰਸੰਗ ਆ ਰਿਹਾ। ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਹਿਰਦੇ ਚ ਵਸਾਈਏ। ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧਨ ਧਨ ਕਰਹੋ, ਜਿਹ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰਹੋ। ਧੰਨ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵਿਸ਼ੈ ਅਗਨ ਕੋ ਨੀਰ ਸਮ, ਦਾਸ ਪੀਰ ਕਟ ਦੇਤ।
ਪ੍ਰਸੰਗ ਰੰਭਣ ਤੋਂ ਪਹਿਲਾਂ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਮੰਗਲਾ ਚਰਨ ਕਰ ਰਹੇ ਨੇ। ਕਹਿੰਦੇ ਵਿਸ਼ੈ ਅਗਨ ਕੋ ਨੀਰ ਸਮ, ਦਾਸ ਪੀਰ ਕਟ ਦੇਤ। ਵਿਸ਼ੇ ਵਿਕਾਰਾਂ ਦੀ ਜਿਹੜੀ ਅੱਗ ਹੈ, ਉਸ ਅੱਗ ਨੂੰ ਬੁਝਾਉਣ ਵਾਸਤੇ ਗੁਰੂ ਅਮਰਦਾਸ ਸਾਹਿਬ ਜੀ ਜਲ ਵਾਂਗੂ ਹਨ। ਸਤਿਗੁਰੂ ਜੀ ਆਪਣੇ ਦਾਸਾਂ ਦੀ ਜਿਹੜੀ ਭੀੜ ਹੈ, ਦੁੱਖ ਹੈ, ਵਿਘਨ ਹੈ, ਵਿਸ਼ੇ ਵਿਕਾਰਾਂ ਦੀ ਬਿਰਤੀ ਹੈ, ਉਹਨੂੰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕੱਟ ਦਿੰਦੇ ਹਨ।
ਅਮਰਦਾਸ ਗੁਰ ਪਦ ਪਦਮ ਬੰਦੋ ਨਿਤਯੰ ਨੀਤ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਸੋਹਣੇ ਚਰਨ ਕਮਲਾਂ ਉੱਤੇ ਮੈਂ ਨਿਤ ਨਿਤ ਨਮਸਕਾਰ ਕਰਦਾ ਹਾਂ, ਬਾਰ ਬਾਰ ਵੰਦਨਾ ਕਰਦਾ ਹਾਂ। ਨਮਸਕਾਰ ਡੰਡੌਤ ਵੰਦਨਾ ਅਨਕ ਬਾਰ ਜਾਉ ਬਾਰੇ। ਬਾਰੰਬਾਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਚਰਨਾਂ ਤੇ ਨਮਸਕਾਰ ਕਰਦਾ ਹਾਂ। ਖਾਲਸਾ ਜੀ, ਨੌ ਪ੍ਰਕਾਰ ਦੀ ਨਵਦਾ ਭਗਤੀ ਚੋਂ ਇੱਕ ਭਗਤੀ ਇਹ ਵੀ ਹੈ ਗੁਰੂ ਨੂੰ ਬਾਰੰਬਾਰ ਨਮਸਕਾਰ ਕਰਨੀ, ਇਹਨੂੰ ਨਮਸਕਾਰਾਤਮਕ ਭਗਤੀ ਕਹਿੰਦੇ ਹਨ ਜਾਂ ਬੰਧਨ ਭਗਤੀ ਵੀ ਕਹਿ ਦਿੰਦੇ ਹਨ। ਗੁਰੂ ਸਾਹਿਬ ਦੇ ਚਰਨਾਂ ਤੇ ਬਾਰੰਬਾਰ ਮੱਥਾ ਟੇਕਣਾ, ਬਾਰੰਬਾਰ ਨਮਸਕਾਰ ਕਰਨੇ, ਇਹਨੂੰ ਗੁਰੂ ਖਾਲਸਾ ਜੀ ਵੰਦਨਾ ਭਗਤੀ ਕਹਿੰਦੇ ਹਾਂ। ਤੋ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਤੇ ਬਾਰੰਬਾਰ ਮੇਰੀ ਵੰਦਨਾ ਹੈ। ਇਹ ਨਮਸਕਾਰਾਤਮਕ ਮੰਗਲਾ ਚਰਨ ਕਰਕੇ ਹੁਣ ਕਥਾ ਦੀ ਆਰੰਭਤਾ ਕਰਦੇ ਹਨ।
ਚੋਪਈ ਸੰਮਤ ਸੱਤ ਦਸ ਪੰਜ ਇਕਾਸੀ।
ਖਾਲਸਾ ਜੀ, 1581 ਸੰਮਤ ਬਿਕਰਮੀ ਦਾ ਸਾਲ ਹੈ।
ਲਾਹੌਰ ਨਗਰ ਸਦਾ ਜਿਨ ਵਾਸੀ,
ਲਾਹੌਰ ਸ਼ਹਿਰ ਦੀ ਪਾਵਨ ਧਰਤੀ ਤੇ ਗੁਰੂ ਰਾਮਦਾਸ ਸਾਹਿਬ ਜੀ ਪ੍ਰਗਟ ਹੋਏ। ਲਾਹੌਰ ਸ਼ਹਿਰ ਵਿਚ ਜਿਨ੍ਹਾਂ ਦਾ ਨਿਵਾਸ ਹੈ,
ਬੰਸ ਲਉ ਕੋ ਸਿੰਧ ਮਨਿੰਦੂ,
ਖਾਲਸਾ ਜੀ ਜਿਹੜਾ ਲਾਹੌਰ ਸ਼ਹਿਰ ਹੈ ਇਹ ਭਗਵਾਨ ਰਾਮ ਚੰਦਰ ਜੀ ਦੇ ਸਪੁੱਤਰ ਹੋਏ ਲਵ, ਲਵ ਤੇ ਕੁਸ਼ ਦੋ ਪੁੱਤਰ ਸਨ। ਕਲਗੀਧਰ ਸਵਾਮੀ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਿੱਤਰ ਨਾਟਕ ਦੀ ਪਾਵਨ ਬਾਣੀ ਚ ਕਥਾ ਲਿਖੀ ਹੈ ਕਿ ਜਿਹੜੇ ਲਵ ਨੇ ਨਗਰ ਵਸਾਇਆ ਉਸ ਲਵ ਦੇ ਨਾਂ ਤੇ ਵਸਿਆ ਨਗਰ ਹੈ ਲਵਪੁਰ, ਇਹਦਾ ਪੁਰਾਣਾ ਨਾਂ ਹੈ। ਬਾਅਦ ਵਿੱਚ ਨਾਂ ਪ੍ਰਗਟ ਹੋਇਆ ਲਾਹੌਰ, ਤੇ ਜਿਹੜਾ ਕੁਸ਼ ਦੇ ਸ਼ਹਿਰ ਵਸਾਇਆ ਉਹਦਾ ਨਾਂ ਸੀ ਕਸੂਰ। ਲਵ ਤੋਂ ਲਾਹੌਰ ਸ਼ਹਿਰ ਵਸਿਆ ਤੇ ਕੁਸ਼ ਤੋਂ ਕਸੂਰ ਸ਼ਹਿਰ ਵਸਿਆ ਹੈ। ਤੋ ਲਾਹੌਰ ਸ਼ਹਿਰ ਦੇ ਵਿੱਚ ਜੋ ਭਗਵਾਨ ਰਾਮ ਚੰਦਰ ਜੀ ਦੇ ਸਪੁੱਤਰ ਦੇ ਨਾਂ ਤੇ ਵਸਿਆ, ਉਥੇ ਗੁਰੂ ਰਾਮਦਾਸ ਸਾਹਿਬ ਜੀ ਪ੍ਰਗਟ ਹੋਏ ਹਨ।
ਜਨਮੇ ਰਾਮਦਾਸ ਗੁਰ ਇੰਦੂ,
ਇੰਦ ਸਮਾਨ ਚੰਦਰਮਾ ਦੇ ਸਮਾਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਚੂਨਾ ਮੰਡੀ ਲਾਹੌਰ ਦੀ ਧਰਤੀ ਤੇ ਪਿਤਾ ਹਰਦਾਸ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਦਇਆ ਕੌਰ ਜੀ ਦੇ ਉਦਰ ਤੋਂ ਗੁਰੂ ਰਾਮਦਾਸ ਸਾਹਿਬ ਨੇ ਪ੍ਰਕਾਸ਼ ਧਾਰਿਆ।
ਸਭ ਪੁਰ ਹਰਖ ਅਚਾਨਕ ਲਇਓ,
ਕਹਿੰਦੇ ਜਦੋਂ ਗੁਰੂ ਰਾਮਦਾਸ ਸਾਹਿਬ ਨੇ ਪ੍ਰਕਾਸ਼ ਧਾਰਿਆ ਇਕਦਮ ਸਾਰੇ ਨਗਰ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ। ਲੋਕ ਬੜੇ ਖੁਸ਼ ਸਨ, ਬੜਾ ਖੇੜਾ, ਸਾਰਿਆਂ ਅੰਦਰ ਬੜੀ ਪ੍ਰਸੰਨਤਾ ਸੀ। ਇੱਕ ਦੂਜੇ ਨੂੰ ਮਿਲਦੇ, ਗੱਲਾਂ ਕਰਦੇ, ਉਹ ਕਹਿੰਦੇ ਪਤਾ ਨਹੀਂ ਕਿਸ ਗੱਲ ਦੀ ਖੁਸ਼ੀ ਹੈ, ਮਨ ਬੜਾ ਖੇੜੇ ਵਿੱਚ ਹੈ, ਮਨ ਬੜਾ ਖੁਸ਼ ਹੈ। ਉਹ ਕਹਿੰਦਾ ਮੇਰਾ ਵੀ ਮਨ ਬੜਾ ਖੁਸ਼ ਹੈ, ਪਰ ਪਤਾ ਨਹੀਂ ਵੀ ਖੁਸ਼ੀ ਹੈ ਕਾਹਦੀ। ਉਹ ਇਹ ਨਹੀਂ ਸਨ ਜਾਣਦੇ ਕਿ ਲਾਹੌਰ ਸ਼ਹਿਰ ਦੀ ਧਰਤੀ ਤੇ ਦੀਨ ਤੇ ਦੁਨੀਆਂ ਦੇ ਮਾਲਕ ਧੰਨ ਗੁਰੂ ਰਾਮਦਾਸ ਸਾਹਿਬ ਜੀ ਪ੍ਰਕਾਸ਼ ਧਾਰਨ ਕਰਕੇ ਆਏ ਨੇ, ਇਸ ਕਰਕੇ ਖੇੜਾ ਵਰਤ ਰਿਹਾ।
ਸਤ ਸ੍ਰੀ ਅਕਾਲ।
ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਪੁਰਬ ਆਉਣ ਵਾਲੇ ਦਿਨਾਂ ਚ 11 ਅਕਤੂਬਰ ਨੂੰ ਆ ਰਹੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਬੜੀ ਸ਼ਰਧਾ ਭਾਵਨਾ ਨਾਲ ਪੁਰਬ ਮਨਾਏ ਜਾਂਦੇ ਹੈ। ਚੌਥੇ ਪਾਤਸ਼ਾਹ ਦੇ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਉੱਥੇ ਸਮਾਗਮ ਕਈ ਦਿਨ ਪਹਿਲਾਂ ਹੀ ਚੱਲ ਪੈਂਦੇ। ਵੇਖੋ ਸਾਡੇ ਬਜ਼ੁਰਗਾਂ ਨੇ ਕੈਸੀ ਸੁੰਦਰ ਮਰਿਆਦਾ ਰਚੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚਾਰੇ ਬਾਹੀਆਂ ਤੇ ਚੁਪੱਤਰੀ ਸਮਾਗਮ ਹੁੰਦੇ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਚਾਰੇ ਬਾਹੀਆਂ ਤੇ ਚਾਰੇ ਦਿਸ਼ਾਵਾਂ ਵਿੱਚ ਸ਼ਹਿਰ ਚ ਵੱਖੋ ਵੱਖਰੇ ਇਲਾਕਿਆਂ ਵਿੱਚ ਮਹਾਰਾਜ ਜੀ ਦੇ ਅਸਥਾਨਾਂ ਤੇ ਕਥਾ ਤੇ ਕੀਰਤਨ ਦੇ ਸਮਾਗਮਾਂ ਦੇ ਪ੍ਰਵਾਹ ਕਈ ਦਿਨ ਪਹਿਲਾਂ ਹੀ ਚੱਲ ਜਾਂਦੇ ਹਨ। ਤੋ ਫਿਰ ਜਿਸ ਦਿਨ ਪ੍ਰਕਾਸ਼ ਪੁਰਬ ਹੁੰਦਾ ਉਸ ਦਿਨ ਮਹਾਰਾਜ ਜੀ ਦੇ ਇੱਕ ਦਿਨ ਪਹਿਲਾਂ ਗੁਰਦੁਆਰਾ ਮੰਜੀ ਸਾਹਿਬ ਵਿਖੇ ਦੀਵਾਨ ਸੱਜ ਜਾਂਦੇ ਹਨ। ਤੋ ਸਤਿਗੁਰਾਂ ਦੇ ਪੁਰਬ ਬੜੇ ਚਾਅ ਨਾਲ ਬੜੀ ਖੁਸ਼ੀ ਨਾਲ ਮਨਾਏ ਜਾਂਦੇ ਨੇ। ਭੱਟਾਂ ਨੇ ਸਵਈਆਂ ਵਿੱਚ ਸਭ ਤੋਂ ਵੱਧ ਮਹਿਮਾ ਗੁਰੂ ਰਾਮਦਾਸ ਸਾਹਿਬ ਜੀ ਦੀ ਗਾਈ ਹੈ। ਦਸੋ ਪਾਤਸ਼ਾਹੀਆਂ ਦਾ ਪ੍ਰਤਾਪ ਇੱਕੋ ਜੈਸਾ ਹੈ, ਕੋਈ ਫਰਕ ਨਹੀਂ। ਪਰ ਜੇ ਚੌਥੇ ਜਾਮੇ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕਰੀਏ ਤਾਂ ਉਹਨਾਂ ਦੀ ਮਹਿਮਾ, ਉਹਨਾਂ ਦਾ ਪ੍ਰਤਾਪ ਸਾਰੇ ਸੰਸਾਰ ਵਿੱਚ ਵੱਧ ਉਜਾਗਰ ਤੇ ਪ੍ਰਗਟ ਹੈ। ਤੋ ਧੰਨ ਗੁਰੂ ਰਾਮਦਾਸ ਸਾਹਿਬ ਜਿਸ ਵੇਲੇ ਪ੍ਰਕਾਸ਼ ਧਾਰਨ ਕਰਕੇ ਆਏ, ਸਤਿਗੁਰਾਂ ਦੇ ਪਾਵਨ ਪੁਰਬ ਦੀਆਂ ਖੁਸ਼ੀਆਂ ਨੇ ਸਾਰੇ ਨਗਰ ਵਿੱਚ, ਉਦੋਂ ਨਹੀਂ ਸਨ ਜਾਣਦੇ ਲੋਕ ਵੀ ਇਹ ਪਾਰਬ੍ਰਹਮ ਪਰਮੇਸ਼ਵਰ ਨੇ। ਪਰ ਲੋਕਾਂ ਦੇ ਹਿਰਦਿਆਂ ਵਿੱਚ ਇੱਕ ਬੜਾ ਭਾਰੀ ਉਛਾਹ ਤੇ ਖੁਸ਼ੀ ਦੀ ਲਹਿਰ ਹੈ।
ਨਦੀਆਂ ਨੀਰ ਛੀਰ ਹੈ ਬਈਓ,
ਕਹਿੰਦੇ ਜਿਹੜੀ ਨਦੀ ਵਗਦੀ ਆ ਨੇੜਿਓ, ਉਹ ਨਦੀ ਦਾ ਪਾਣੀ ਇਉਂ ਵਗਦਾ ਕਹਿੰਦੇ ਜਿਵੇਂ ਦੁੱਧ ਪਿਆ ਵਗਦਾ ਹੋ। ਦੁੱਧ ਵਾਂਗੂ ਬੜਾ ਮਿੱਠਾ ਜਲ ਨਦੀ ਰਾਵੀ ਦੇ ਵਿੱਚ ਵਗਦਾ ਹੈ।
ਸਨੇ ਸਨੇ ਪੀ ਬੜੀ ਕਿਰਪਾਲਾ,
ਸਹਿਜ ਸਹਿਜ ਸਤਿਗੁਰੂ ਜੀ ਦਾ ਸਰੀਰ ਵਧਿਆ ਹੈ।
ਬੁੱਧ ਬਿਲੰਦ ਨਿਕੰਦਨ ਕਾਲਾ,
ਮਹਾਰਾਜ ਜੀ ਦੀ ਬੁੱਧ ਬੜੀ ਵਿਸ਼ਾਲ ਹੈ। महाराज सच्चे पातशाह जी दा दिमाग बड़ा रोशन दिमाग है।
पास बुलाई कयो हरदास।
पिता हरदास जी ने एक बेरी कोल बुला के गुरु रामदास साहब जी नु कहा,
काम करो कर को सुख रास।
तुसी घर दे काम कार करया करो, कार विहार करया करो।
खेलन के दिन खेल गए हैं।
क्योंकि थोड़े जे उडारू हो गए सन, ते पिता जी ने आख्या हुण कोई काम कार करो, और खेलन दे दिन हुण चले गए ने।
याती मैं बच तो कहे हैं।
इस करके असी हुण तुहानू ए बचन कह रहे हा।
सत बचन जो कहो सो कर हूं।
पिता जी ने जदो ए बचन कहे, गुरु रामदास साहब जी कहंदे सत बचन, पिता जी
मैं रावर के सद अनुसार हूं।
मैं सदा तुहाडे अनुसार ही हां, जिवें हुक्म करोगे तेवे मैं कार्य करांगा।
निस बीती तब पयो सकारे।
रात बीत गई, अगला दिन चढ़िया।
जनक उदक सन मात उबारे।
माता जी ने कुछ चने ओ उबाल के उना दियां घुंगणियां बना के ते छाबे च पा दित्तियां, भी ये जाके वेचो। सतगुरु जी इतिहास विच ये भी बचन आउंदा महिमा प्रकाश विच, बाल रूप विच सन के माता पिता जी चलाने कर गए, ते बासर के नगर विखे उना दी नानी ने उना दी परवरिश की। पर महाकवि जी इत्थे लिखदे हन कि जेड़े चने वेचण दी सेवा उह तां पहला ही शुरू कर दित्ती सी पिता जी दे समय ही। बाद में जदों नानी कोल गए, उत्थे जाके भी फिर चने वेचदे रहे, घुंगणियां वेचदे रहे। तो पिता जी ने हुक्म लाया ते सत बचन कहा। माता जी ने कहिंदे चणियां दा एक छाबा भर के, चंगेर एक भर के दे दित्ती उबाल के घुंगणियां बना के।
पर चंगेर सुत के कर दीनी।
चंगेर भर के पुत्र दे हाथ च दे दित्ती।
बेचो पुत्र लाभ दा चीनी।
आख्या जाओ पुत्र जी इनू जाके बेचो, जिथे लाभ मिले उथे बेच दियो।
लेकर गए बाजार कृपाला।
कृपालू सतगुरु जी ओ चंगेर भर के घुंगणियां दी दीन दुनिया दे मालक सोढ़ी सुल्तान पातशाह सिर ते धरी है चंगेर। लाहौर दे बाजारां दे विच सतगुरु जी घुंगणियां वेचण जा रहे ने।
होका देवत मधुर बिसाला।
मिठी आवाज विच होका देंदे, आओ भाई घुंगणियां लै लो, घुंगणियां लै लो। पातशाह बड़ी मिठी सुरीली मधुर आवाज दे विच होका देंदे हन।
107 तिन लियो बुलाई।
एक साधु उथे बैठा सी, ओने सतगुरां नू अपने कोल सद लिया।
हमें दियो इयो गिरा अलाई।
उस साधु ने आख्या, महाराज ए घुंगणियां मैनू छकाओ, मैनू भुख लगी है।
सुन एक मुश्त लगे पर देन।
महाराज जी ने आख्या, साध है एदे कोलो केड़ा रुपये पैसे लेने है। महाराज जी ने एक मुठी भरी घुंगणिया दी ते उस साध नू देन लगे।
हमें नचाए एक की लेन।
ओ साध भी मानो जिवें कुदरत ने भेजिया सी परखण वास्ते, कहन लगा मैनू एक मुठ नी चाहीदी चणिया दी।
इस बिद द्वै त्रै दी ने लीवे।
महाराज जी कहंदे दो लै लै, तीन लै लै। ओ कहंदा ना ना दो ना तीन ना चार मुठियां मैं नहीं लैणियां।
सकल चंगेर पलट दी एवे।
महाराज जी कहन लगे, भाई फिर दस। महाराज जी ने सारी चंगेरी उला दित्ती। कहंदा महाराज जी कहंदे हुण ठीक है। साध कहंदा बस मैनू सारी चाहीदी सी। महाराज जी ने एक मुठ पाई, कहंदा नहीं होर दियो। दूजी मुठ पाई, कहंदा नहीं होर। तीजी चौथी सारी चंगेरी उलाद दित्ती। फिर सतगुरां ने
ग्रह आए पित देखियो खाली।
हुण उस साधु कोलो केड़ा पैसे लैने सन। महाराज जी सारी चंगेर लुटा के खाली हाथ गुरु रामदास साहब जी घर परताए।
लोचन पूर लए तब लाली।
उधर पिता जी नू बड़ा रोस लगा, भी जेड़े चने उबाल के लै गए सी घरों घुंगणियां, ओदी खट्टी नहीं लियाए करके, कमाई नहीं लियाए करके साध नू खवाए ने। पिता जी ने इस गल दा बड़ा गुस्सा कीता।
दिक पित नहर बहर निकसाए।
पिता जी दा रोस गुरदेव ने वेख्या, महाराज जी बाहर आ गए। समा बीतिया, माता पिता जी चलाने कर गए, सतगुरु गुरु रामदास साहब जी बासर के नगर नू आ गए।
रुदन करत जल नेत्र बहाए।
जदों पिता जी ने रोस कीता ओदो महाराज गुरु रामदास साहब दे नेत्र सजल हो गए।
संगत तैते चली निहारी।
कहंदे संगत वेखी जांदी होई।
गोइंद वाले पूरी बिचारी।
पता कीता संगत किथे जा रही है। कहंदे जी गोइंदवाल साहब जा रही है गुरु अमरदास साहब दे दर्शना नू।
तिन संग चले कृपाल बिसाला।
कृपालु दयालु सतगुरु जी गोइंदवाल साहब ही चल के आ गए।
गोइंदवाल समूह उताला।
आके गोइंदवाल साहब संगत दा इकट्ठ वेखिया। दूर दूर तक संगता हन।
सब संगत गुर दर्शन पाई।
सब संगत ने गुरु साहब जी दे दर्शन दिदारे कीते।
कुछ काल रह विदा सिधाई।
संगत कुछ समा रह के गुरु चरना च विदा हो के चली गई।
रहत पाई गुर की रहधूरा।
छोटी सुल्तान पातशाह जी उथे ही रहन लग पे महाराज जी दे चरना विच।
जो पाके कर है द्रुत रूरा।
जो हुक्म गुरु अमरदास साहब करदे ने झट उसे वेले सत बचन कह के गुरु रामदास साहब जी गुरु अमरदास साहब जी दे हुक्म दी पालना करदे हन। ओही सेवा झट करदे हन।
लंगर सेवा सर्ब सुकर है।
लंगर विच जाके सारा दिन गुरु रामदास साहब जी सेवा करदे। सुबह अमृत वेले तो ही लंगर च चले जांदे। कदे जल ढोण दी सेवा, कदे लंगर पकाउण दी सेवा, कदे वरताउण दी, कदे भांडे मांजण दी। सारा दिन लंगरां विच सतगुरु गुरु रामदास साहब जी सेवा करदे हन।
सब संगत अनुसारी चरहे।
जिवें संगत कहिंदी तिवें सत बचन कह के सब दी सेवा करदे। कदे किसे नूं ना नहीं सी करदे। संगत विच जदों खालसा जी विचरीए ओदों सत बचन दी बिरती वध रखणी चाहिए। संगत विच कोई कोई सेवा कहे, कार्ज कहे, ओनू सत बचन कह के करना चाहिदा, ना नहीं चाहिदी। क्योंकि संगत विच गुरु वसदा है, संगत च परमेश्वर वसदा है। तो सतगुरु जी ने सारा दिन संगत दे अनुसारी हो के सेवा करनी। संगत ने कोई सेवा कह देनी, गुरु रामदास साहब जी ने सत बचन कह के ओही सेवा करनी।
इत ए पाई और सुनकानी।
एदा ही खालसा जी गुरु साहब जी दी एक होर कथा के किवें गुरु रामदास साहब जी महाराज जी दी शादी जगत माता सत्कार योग माता भानी जी नाल होई। ओ प्रसंग आ रहा है। महापुरुष दसदे भी ये बासर के नगर विखे ही घटना घटी सी। तो कईयां ने श्री गोइंदवाल साहब नगर भी लिखिया है। तो उस वक्त किवें शादी हुई वह प्रसंग दसन लगे हन।
महल के ओ जिम गुर प्रत बानी।
धन गुरु अमरदास साहब जी दे महल सन माता मनसा देवी जी। माता जी ने गुरु साहब जी नू बेनती कीती।
महाराज सुनिए बच मेरा।
कहण लगे महाराज जी पति देव जी मेरा बचन सुनो, मेरी बेनती सुनो।
पानी बड़ी पाई मैं हीरा।
के अपनी धी राणी पानी जवान हो गई है, ओ हुण शादी दे लायक है।
इसकी बने सगाई करी।
महाराज कृपा करो ए जिम्मेवारी निभाइए अपनी। पानी दी किते कई चंगा योग वर लब के ओदी सगाई करिए।
इम माता तब गिरा उच्चरी।
जदो माता मनसा देवी जी ने सतगुरु जी नू यों बेनती कीती।
इम सुन गुर आए निज थाना।
सतगुरु जी ने बेनती सुनी ते अपने महल विच आए।
बैठे बारी बीच निदाना।
महाराज जी बारी विच बैठे हन।
बिपर बुलाए कयो सुन प्रोदा।
वेलिया विच रिश्तिया दी जड़ी भाल है ओ ब्राह्मण जां मिराशी आदक जेड़े सन ओ करिया करदे सन। तो सतगुरु जी ने एक पुरोहित नू ब्राह्मण नू सद्या भी जेड़ा रिश्ते दी भाल करे।
करो सगाई पानी सोदा।
महाराज जी ने उन्हू कहा भाई जाके कोई सगाई लभो, रिश्ता लभो, उस पानी दी सगाई करनी है, कोई चंगा योग वर दी भाल करके लियाओ।
सुन दिज कयो के सुनो कृपालू।
सुन के ओ पंडित जी बोले सतगुरां नू कहन लगे कृपालू सतगुरु जी सुनो।
इस बाल सम होवे बालू।
कहते उत्थे गुरु रामदास साहब जी विचर रहे सन। सुभावक की उस पिपर ने वेख्या, वेख के कहन लगा महाराज जी एहो जा बच्चा होवे भानी वास्ते, एहो जा बच्चा लभिए सोहना सुनखा। गुरु रामदास साहब जी बड़े ही सुंदर स्वरूप सन, बड़ा गोर वर्णीय रंग महाराज जी दे नेत्र कमल वर्गे बड़े ही सुंदर सन, पौहां इउं जापदियां सन जिवें कोई कमान होवे। चेहरा महाराज जी दा दग दग करदा, मस्तक दे उत्ते बड़ी लाली ते प्रकाश सी। ते ब्राह्मण ने गुरु रामदास साहब वल तकिया, वेख के कहन लगा महाराज जी इहो जिहा बच्चा वेखीए, इहो जिहा सुंदर होवे, इहो जी कद काठी होवे भानी वास्ते।
सुन बच बिपर मोन गैलीनी।
सुन के सतगुरु जी एक बेरी चुप कर गए।
इसे बुलावो गुर कै दीनी।
महाराज जी ने हुक्म कीता भी एदे वर्गा ता फिर एही आ, फिर इनू ही बुलाओ साडे कोल, एदे वर्गा ता है ही नहीं पंडित जी कोई होर, एदे वर्गा ता फिर एही है। कहंदे कह कहे कह जाव है तुम सर अवर, ना कोई बड़े पहला कह के चले गए, बड़े हुण कह रहे ने, बड़े ने जेड़े आउण वाले समय च भी आखणगे की भला हे गुरु रामदास जी तुहाडे वर्गा कोई नहीं।
सत श्री अकाल।
महाराज जी ने हुक्म कीता भी इस बालक नू सद के लियाओ साडे कोल।
सुन बिपर रामदास बुलवावा।
सुन के पंडित ने गुरु रामदास साहब जी नू आवाज मार के बुलाया।
आए गुरु टिग सीस निवावा।
सतगुरु जी आए गुरु रामदास साहब, तीसरे पातशाह गुरु अमरदास साहब दे चरणा ते आके सीस चुका के नमस्कार कीती।
हाथ जोड़ बैठे हो गुर पास।
गुरु चरणा च हाथ जोड़ के सतगुरु गुरु रामदास साहब जी बैठ गए।
अमरदास गुर बाक प्रकाश।
सतगुरु गुरु अमरदास साहब जी महाराज जी बोले
कांको सुत को जात स्थाना।
महाराज जी कहंदे पुरखा केदा पुत्र है, कित्थों दा रहण वाला, केड़े नगर दा जन्म है।
कौ मोए टिग सब बिदनाना।
दसो अपने बारे सारी जानकारी सानू देओ।
सोड बंस लवपुर प्रभ बासा।
रामदास साहब जी ने दसिया महाराज सोडियां दी बंस विच जन्मिया हां, और लाहौर शहर दा रहण वाला, लाहौर दा वासी हां।
सुत हरदास नाम रामदासा।
महाराज पिता दा नाम हरदास जी है, बाबा हरदास जी, और मेरा नाम उना ने श्री रामदास रखे है। हां जी।
सुन बच हर के परम कृपाला।
जेठा भी कह दिंदे ने महाराज रामदास नाम रखे है। सुन के गुरु अमरदास साहब जी बड़े खुश होए, बड़े प्रसन्न हुए।
लिख पत्री लवपुर तत्काला।
महाराज जी ने उस वेले पत्री लाहौर लिख के भेज दिती। गुरु रामदास साहब दे जिन्ने संबंधी हन भरा हन उना नू चिट्ठी भेज दिती।
करी सगाई हरकत सबे।
और बीबी भानी जी दी सगाई जगत गुरु श्री गुरु रामदास साहब जी नाल कर दिती। बड़ी खुशी हुई, बधाइयां बजिया।
कुछ काल लो करियो विवाह।
कुछ समा बीतिया ते गुरु रामदास साहब जी दी शादी बीबी भानी जी दे नाल अपनी हजूरी विच सतगुरु गुरु अमरदास साहब जी महाराज जी ने करवा दिती।
सब इन बीच पयो उत्साह।
सतगुरु गुरु रामदास साहब जी दा विवाह शादी जदों सत्कार योग माता भानी जी नाल हो गई, सब विच खुशियां होईयां, सब एक दूजे नूं वधाइयां देंदे हन।
इनको विदा कीन लवपुर को।
गुरु रामदास साहब जी दे जेड़े परिवार दे जी आए सन उना नूं सतगुरु जी ने लाहौर शहर नूं वापस विदा कर दिता।
पास रहे अनुगामी गुर को।
गुरु रामदास जी गुरु साहब दे चरणा च ही रहे, महाराज जी दे अनुसारी रह के सतगुरां दे चरणां विच टहल करन लगे।
सेवा करें सकल गुण खानी
और सर्व प्रकार दी सेवा गुणा दी खान सतगुरु जी दी करदे ने गुरु रामदास जी। खालसा जी वेखो कैसा संबंध बनया गुरु पातशाह नाल, जवाई दा रिश्ता है पर कदे उस रिश्ते दा माण ते गुरूर अपने हिरदे च नहीं आया। नहीं तां जे किसे नगर दा भी कोई जवाई होवे ना ते नगर दे कोलों भी छाती चौड़ी जी करके लगदा भी मेरे सहुरिया दा नगर है, सुभाविक हंकार आ जांदा है। सहुरे घर जावे उत्थे तां माण आ ही जांदा है, नगर दी जूह दे कोलों लंघे उत्थे हंकार आ जांदा है। पर बलियार जाइए गुरु रामदास साहब दे एहो जा संबंध है गुरु चरणा नाल, पर हर वेले सतगुरां दे चरणा च नमस्कार करके खलोते रहिंदे। कदे पानी ढोण दी सेवा, कदे महाराज जी दे वस्त्र ढोण दी सेवा, लंगरां च भांडे मांजण दी सेवा, कदे मन च इह नहीं आया कि मेरा गुरु घर विच कैसा संबंध रिश्ता है। जे गुरु साहब जी दा नाम श्री गुरु रामदास है ना, ते वाकई सतगुरां दे दास बन के सेवा कीती है। महाकवि कविराज भाई संतोख सिंह साहब लिखदे हन, कहिंदे इक त्रेते युग दे मालक ने भगवान रामचंद्र जी, ओ 14 कला अवतार सन, ओ अपने आप नूं राजा सदाए, राजा रामचंद्र जी सदाए, पर अनंत कलावां दे मालक जिन्हां दीआं कलावां गिणियां मिणियां नहीं जा सकदियां, अनंत कलावां दे मालक हो के गुरु रामदास साहब जी कली काल विच प्रगट होए। बेअंत कलावां दे मालक होण दे बावजूद भी अपने आप नूं राम नहीं, उस रमे हुए अकाल पुरख दा दास सदाया। ऐसी निमरता, ऐसी हलीमी, बलियार जाइए गुरु रामदास साहब दे, गुरु अमरदास साहब जी दे अनुगामी हो के उना दी सेवा कर दे हन।
जो पाके गुर आयस मानी,
जो गुरु अमरदास साहब हुक्म फुरमाउंदे सत बचन कह के गुरु रामदास साहब जी सेवा कर दे।
या बिद सम्मत बहुत बिताए,
आरसा जिस प्रकार नल कई साल सतगुरां दे चरणा ची सेवा कर दिया बतीत कीते,
सेवा कर सकल हर खाए,
और सेवा कर दिया सतगुरु सच्चे पातशाह जी महाराज जी दी सेवा कीती।
सम्मत सोले सत इक चारी,
सम्मत 1605 बिक्रमी दा साल आया,
जन्मे पृथिया प्रथम हंकारी,
महाराज जी दे घर विच सब तो पहला वड्डा पुत्र जम्मिया वड्डा हंकारी पृथ्वी चंद, एदा जन्म होया गुरु रामदास साहब दे घर।
हृदय आनंदित दंपत होए के,
बड़ी खुशी होई पहले पुत्र दे जन्म दी,
प्रत पारियो बो लाड लड़े के,
और एदी पालना कीती लाड लड़ाया,
समा बितायो कीतक ताम,
कुछ समा होर बतीत होया,
जन्मियो महादेव अभिराम,
दूसरे सजादे दा जन्म होया जो बड़ी सुंदर मत दे धारनी महापुरश सन, बड़ी मस्त मौला अवस्था च विचरन वाले महापुरख सन। दूसरे साहबजादे बाबा महादेव जी दा जन्म होया,
सम्मत खोड़स सह अर अष्ट,
कहिंदे सम्मत 1608 बिक्रमी नूं इन्हां दा जन्म होया,
प्रत पारे दोनों कर पुष्ट,
दोनों पुत्रां दी पालना कर दे रिष्ट पुष्ट हो रहे ने,
1610 ऊपर पए,
जदों 1610 सम्मत बिक्रमी दा साल आया,
वधी विसाख सप्तमी थिए,
विसाख दी सप्तमी वधी दा दिन सी,
मेघ प्रविष्टे 8-10 केरा,
और 8 ते 10 18 विसाख वाले दिन,
मंगलवार लगन शुभ हीरा,
मंगलवार दा पवित्र दिन ते शुभ वेला,
जुगम जाम जामनी जबे,
ओ पैर रात रहिंदी सी अमृत वेले दा समा सी,
उतो नक्षत्र रोहणी तबे,
रोहणी नक्षत्र दा वेला सी,
श्री गुर अर्जन कुल नब चंद,
धन गुरु अर्जन देव साहब जो सोडियां दी कुल दे चन ने, उन्होंने गोइंदवाल साहब दी धरती ते प्रकाश धारण कीता। ਗੁਰੂ ਰਾਮਦਾਸ ਸਾਹਿਬ ਦੇ ਗ੍ਰਹਿ ਵਿਖੇ ਗੁਰੂ ਅਰਜਨ ਘਰ ਗੁਰ ਰਾਮਦਾਸ, ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਗੁਰੂ ਅਰਜਨ ਦੇਵ ਸਾਹਿਬ ਪ੍ਰਭੂ ਦੇ ਭਗਤ ਰੂਪ ਹੋ ਕੇ ਅਵਤਾਰ ਧਾਰਨ ਕੀਤਾ।
ਲੀਨੋ ਜਨਮ ਆਨੰਦ ਬਿਲੰਦ,
ਜਦੋਂ ਗੁਰੂ ਅਰਜਨ ਦੇਵ ਸਾਹਿਬ ਦਾ ਪ੍ਰਕਾਸ਼ ਹੋਇਆ ਬੜਾ ਹੀ ਆਨੰਦ ਵਰਤਿਆ ਸਾਰੇ ਘਰ ਵਿਚ, ਸਾਰੇ ਨਗਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਕਿ ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪ੍ਰਕਾਸ਼ ਹੋਇਆ।
ਸਦਨ ਨਾਨਕੇ ਭਏ ਬਡੇਰੇ,
ਨਾਨਕਿਆਂ ਦੇ ਘਰ ਹੀ ਤਿੰਨੋਂ ਸਾਹਿਬਜ਼ਾਦਿਆਂ ਦੀ ਪਰਵਰਿਸ਼ ਹੋਈ। ਗੋਇੰਦਵਾਲ ਸਾਹਿਬ ਹੀ ਰਹੇ, 22 ਸਾਲ ਗੁਰੂ ਰਾਮਦਾਸ ਸਾਹਿਬ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਚ ਰਹੇ ਨੇ ਗੋਇੰਦਵਾਲ ਸਾਹਿਬ। ਇੱਥੇ ਹੀ ਸਤਿਗੁਰਾਂ ਦੇ ਤਿੰਨੋਂ ਸਾਹਿਬਜ਼ਾਦਿਆਂ ਦੀ ਪਰਵਰਿਸ਼ ਹੋਈ ਨਾਨਕੇ ਪਰਿਵਾਰ ਵਿਚ ਹੀ।
ਬਾਲ ਆਰ ਬਲ ਤਰੁਨ ਸੁਫੇਰੇ,
ਇੱਥੇ ਹੀ ਬਚਪਨ ਬੀਤਿਆ, ਇੱਥੇ ਹੀ ਜਵਾਨੀ ਆਈ।
ਵਿਆਹ ਆਦ ਮੰਗਲ ਜੇ ਨਾਨਾ,
ਬਾਬਾ ਪ੍ਰਿਥੀ ਚੰਦ ਜਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਵਿਆਹ ਪੁਰਬ ਜਿਹੜੇ ਹੋਏ, ਉਹ ਬਾਬੇ ਪ੍ਰਿਥੀ ਚੰਦ ਦੀ ਸ਼ਾਦੀ ਇੱਥੇ ਹੋਈ।
ਹੋਏ ਗੋਇੰਦਵਾਲ ਮਹਾਨਾ,
ਗੋਇੰਦਵਾਲ ਸਾਹਿਬ ਵਿਖੇ ਹੀ ਇਹ ਸਾਰੇ ਸਮਾਗਮ ਸੰਪੰਨ ਹੋਏ।
ਮਹਿਲ ਗੰਗਾ ਅਰਜਨ ਪਿਆਰੀ,
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਹਿਲ ਨੇ, ਸਤਿਕਾਰਯੋਗ ਮਾਤਾ ਗੰਗਾ ਜੀ।
ਰਹੀ ਆਨੰਦ ਸਦਾ ਸੁਖਕਾਰੀ,
ਜਿਹੜੇ ਸਦਾ ਹੀ ਆਨੰਦ ਚ ਰਹਿੰਦੇ ਹਨ।
ਦੋਹਰਾ ਅਕਬਰ ਕੋ ਮੰਤਰੀ ਹੋ ਤੋ ਬਿਪਰ ਬੀਰ ਬਲ ਨਾਮ।
ਖਾਲਸਾ ਜੀ, ਇਹ ਗੁਰੂ ਰਾਮਦਾਸ ਸਾਹਿਬ ਜੀ ਦਾ ਕੁਝ ਚੋਣਵਾਂ ਜਿਹਾ ਪ੍ਰਕਰਣ ਹੈ, ਉਹਨਾਂ ਦੇ ਪਰਿਵਾਰ ਦਾ ਕਿਵੇਂ ਗੁਰੂ ਸਾਹਿਬ ਜੀ ਦੇ ਚਰਨਾਂ ਚ ਆਏ, ਉਹ ਥੋੜਾ ਜਿਹਾ ਵੇਰਵਾ ਮਹਾਂਕਵੀ ਜੀ ਨੇ ਇੱਥੇ ਦਿੱਤਾ ਹੈ। ਹੁਣ ਇੱਥੋਂ ਅੱਗੇ ਫਿਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੀ ਕਥਾ ਆਰੰਭ ਹੋਈ ਹੈ। ਬਾਦਸ਼ਾਹ ਅਕਬਰ ਦਾ ਇੱਕ ਬ੍ਰਾਹਮਣ ਜਾਤੀ ਦਾ ਵਜ਼ੀਰ ਸੀ, ਇਹਨੂੰ 9 ਰਤਨਾਂ ਵਿੱਚੋਂ ਨੇ ਖਿਤਾਬ ਦਿੱਤਾ ਸੀ। ਇਹਦਾ ਨਾਂ ਸੀ ਬੀਰਬਲ। 2 ਬੀਰਬਲ ਹੋਏ ਨੇ, ਇੱਕ ਇਹ ਬੀਰਬਲ ਸੀ। ਇਹ 9 ਰਤਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ, ਅਕਬਰ ਬਾਦਸ਼ਾਹ ਦਾ ਰਤਨ ਹੈ।
ਪਸ਼ਚਿਮ ਦਿਸ਼ਾ ਮੁਹਿੰਮ ਕਰ ਚੜਿਓ ਜੀਤ ਬੇਕਾਮ,
ਇਹ ਜਿਵੇਂ ਦਿੱਲੀ ਤੋਂ ਪੱਛਮ ਦਿਸ਼ਾ ਨੂੰ ਚੜਿਆ ਮੁਹਿੰਮ ਕਰਨ ਵਾਸਤੇ, ਤੇ ਕਿਵੇਂ ਗੋਇੰਦਵਾਲ ਸਾਹਿਬ ਆਇਆ। ਮਹਾਂ ਕਵੀ ਜੀ ਕਹਿੰਦੇ, ਹੁਣ ਉਹ ਪ੍ਰਸੰਗ ਮੈਂ ਤੁਹਾਨੂੰ ਸਰਵਣ ਕਰਾਉਂਦਾ ਹਾਂ।
ਜੋ ਪਈ ਰੱਖੇ ਸ਼ਾਹ ਤੇ ਸੰਗ ਸਨੇਹੋ।
ਬੀਰਬਲ ਅਕਬਰ ਇਹਨਾਂ ਦੋਨਾਂ ਦਾ ਬੜਾ ਸਨੇਹ ਸੀ, ਅਕਬਰ ਇਹਦੇ ਨਾਲ ਸਨੇਹ ਬੜਾ ਕਰਦਾ ਸੀ। ਅਕਬਰ ਤੇ ਬੀਰਬਲ ਦੇ ਬੜੇ ਕਿੱਸੇ ਮਸ਼ਹੂਰ ਨੇ, ਕਿਤਾਬਾਂ ਮਿਲਦੀਆਂ ਨੇ ਇਹਨਾਂ ਦੇ ਕਿੱਸਿਆਂ ਦੀਆਂ ਲਿਖੀਆਂ ਹੋਈਆਂ ਕਿ ਬੀਰਬਲ ਨੇ ਆਹ ਕੀਤਾ ਉਹ ਕੀਤਾ, ਬੜੀ ਇਹਦੀ ਸੋਭਾ ਕਰਦੇ। ਪਰ ਇਹੋ ਜਿਹਾ ਮਲੇਸ਼ ਸੀ ਬੀਰਬਲ, ਗੁਰੂ ਘਰ ਨਾਲ ਇਹਨੇ ਵੈਰ ਕਮਾਇਆ ਪਾਪੀ ਨੇ। ਓਦਾਂ ਇਹਦੀ ਬੜੀ ਸੋਭਾ ਹੁੰਦੀ ਵੀ ਅਕਬਰ ਦੇ ਨਾਲ ਇਹਦਾ ਸਨੇਹ ਸੀ, ਪਰ ਇਹ ਮਲੇਸ਼ ਸੀ, ਗੁਰੂ ਘਰ ਨਾਲ ਇਹਨੇ ਵੈਰ ਕਮਾਇਆ। ਉਹ ਕਥਾ ਬਾਂ ਕਵੀ ਜੀ ਇੱਥੇ ਦੇਣ ਲੱਗੇ। ਕਹਿੰਦੇ ਅਕਬਰ ਇਹਦੇ ਨਾਲ ਬੜਾ ਸਨੇਹ ਕਰਦਾ ਸੀ ਬੀਰਬਲ ਨਾਲ।
ਪ੍ਰਿਥਕ ਨਾ ਹੋਣ ਦੇਤ ਕਬ ਕੇ ਹੋ,
ਇੰਨਾ ਸਨੇਹ ਸੀ ਅਕਬਰ ਦਾ ਬੀਰਬਲ ਨਾਲ ਕਿ ਇਹਨੂੰ ਕਦੇ ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਸੀ ਹੋਣ ਦਿੰਦਾ, ਹਰ ਵੇਲੇ ਆਪਣੇ ਕੋਲ ਰੱਖਦਾ ਸੀ।
ਹੋਣ ਹਾਰ ਜਬ ਤੇ ਸਿਰ ਆਈ,
ਪਰ ਜਦੋਂ ਹੋਣੀ ਆਈ ਨਾ ਬੀਰਬਲ ਦੇ ਸਿਰ ਤੇ, ਹੋਣੀ ਫਿਰ ਆਪੇ ਲੈ ਜਾਂਦੀ ਆ ਉੱਥੇ ਜਿੱਥੇ ਉਹਨੇ ਵਰਤਣਾ ਹੁੰਦਾ। ਕਹਿੰਦੇ ਬੰਦੇ ਨੂੰ ਉੱਥੇ ਸੱਦ ਲੈਂਦੀ ਆ ਜਿੱਥੇ ਹੋਣੀ ਨੇ ਵਰਤਣਾ ਹੁੰਦਾ, ਹੋਣੀ ਨੀ ਉੱਥੇ ਆਉਂਦੀ, ਬੰਦਾ ਉੱਥੇ ਆਪੇ ਪਹੁੰਚ ਜਾਂਦਾ। ਚੰਗਾ ਭਲਾ ਬਾਦਸ਼ਾਹ ਅਕਬਰ ਦੇ ਕੋਲ ਰਹਿੰਦਾ ਸੀ, ਸੁਖ ਭੋਗਦਾ ਸੀ, ਪਰ ਜਦੋਂ ਸਿਰ ਤੇ ਹੋਣੀ ਸਵਾਰ ਹੋ ਜਾਏ, ਉਹ ਹੋਣੀ ਇਹਦੇ ਸਿਰ ਤੇ ਆ ਗਈ।
ਕਹਿਤ ਪਿਓ ਮੈਂ ਕਰੋਂ ਚੜਾਈ,
ਇੱਕ ਦਿਨ ਬਾਦਸ਼ਾਹ ਨੂੰ ਕਹਿੰਦਾ, ਬਾਦਸ਼ਾਹ ਤੂੰ ਕਿੰਨੀਆਂ ਮੁਹਿੰਮਾਂ ਦੇ ਉੱਤੇ ਆਪਣਿਆਂ ਜਰਨੈਲਾਂ ਨੂੰ ਭੇਜਦਾ ਵੀ ਜਿੱਥੇ ਕੋਈ ਮਵਾਸੀ ਹੁੰਦਾ ਬਾਗੀ ਹੁੰਦਾ ਤੂੰ ਆਪਣੇ ਜਰਨੈਲ ਭੇਜਦਾ ਸਿਪਾਹ ਸਲਾਰ ਭੇਜਦਾ, ਤੂੰ ਮੈਨੂੰ ਕਦੇ ਭੇਜਿਆ ਹੀ ਨੀ ਕਿਤੇ। ਮੇਰਾ ਵੀ ਦਿਲ ਕਰਦਾ ਵੀ ਮੈਂ ਵੀ ਕਦੇ ਕਿਸੇ ਮੁਹਿੰਮ ਤੇ ਜਾਵਾਂ ਤੇ ਤੇਰੇ ਵਾਸਤੇ ਕੋਈ ਮੁਹਿੰਮ ਸਰ ਕਰਾਂ, ਤੇ ਕਹਿਣ ਲੱਗਾ ਵੀ ਮੈਂ ਹੁਣ ਕਿਸੇ ਮੁਹਿੰਮ ਤੇ ਜਾਣਾ ਚਾਹੁੰਦਾ ਹਾਂ।
ਸਕਲ ਮਵਾਸ ਤੋਰ ਕਰ ਆਵੋ
ਤੇ ਮੈਂ ਚੜਾਈ ਕਰਕੇ ਜਾਵਾਂ ਤੇ ਜਿਹੜੇ ਆ ਪੱਛਮ ਦਿਸ਼ਾ ਵਿਚ ਜਿਹੜੇ ਤੇਰੇ ਤੋਂ ਬਾਗੀ ਤੇਰੇ ਖਿਲਾਫ ਸਿਰ ਚੁੱਕਦੇ ਨੇ ਮੈਂ ਉਹਨਾਂ ਦੇ ਸਿਰ ਮਿੱਟੀ ਚ ਗਰਕ ਕਰ ਦੇਵਾਂ।
ਬਾਰ ਬਾਰ ਕੋ ਝਗੜ ਚੁਕਾਵੋ
ਮੈਂ ਰੋਜ਼ ਰੋਜ਼ ਦਾ ਤੇਰਾ ਝਗੜਾ ਹੀ ਬੁਕਾ ਦਿਆਂ। ਆ ਜਿਹੜੇ ਪੱਛਮ ਦਿਸ਼ਾ ਵਾਲੇ ਪਾਸੇ ਰੋਜ਼ ਤੇਰੇ ਖਿਲਾਫ ਝਗੜੇ ਦੀਆਂ ਮੁਹਿੰਮਾਂ ਉੱਠਦੀਆਂ ਨੇ ਉਹਨਾਂ ਦੇ ਝਗੜੇ ਮੁਕਾ ਦਿਆਂ।
ਸੁਣ ਅਕਬਰ ਬੋ ਭਇਓ ਪ੍ਰਸੰਨ
ਅਕਬਰ ਸੁਣ ਕੇ ਬੜਾ ਪ੍ਰਸੰਨ ਹੋਇਆ ਵੀ ਉਸ ਪਾਸੇ ਤਾਂ ਕੋਈ ਜਾਣ ਨੂੰ ਰਾਜੀ ਨਹੀਂ ਹੁੰਦਾ। ਬੀਰਬਲ ਮੈਨੂੰ ਤੇਰੇ ਤੇ ਪੂਰਾ ਯਕੀਨ ਆ ਵੀ ਤੂੰ ਬੜਾ ਸਿਆਣਾ ਹੈ ਚਲਾਕ ਹੈ ਤੇ ਉੱਥੇ ਜਾ ਕੇ ਤੂੰ ਜ਼ਰੂਰ ਜਿੱਤ ਕੇ ਆਵੇਂਗਾ। ਬੀਰਬਲ ਨੇ ਸੋਚਿਆ ਸੀ ਵੀ ਸ਼ਾਇਦ ਜਿਵੇਂ ਇੱਥੇ ਰੋਜ਼ ਬਾਦਸ਼ਾਹ ਅਕਬਰ ਦੇ ਕੋਲ ਕਦੇ ਖਿਚੜੀ ਪਕਾ ਕੇ ਵਿਖਾ ਦਿੰਦਾ ਮੈਂ ਵੀ ਸ਼ਾਇਦ ਏਦਾਂ ਦਾ ਸੌਖਾ ਕੰਮ ਹੀ ਹੋਵੇਗਾ ਉੱਥੇ ਜੰਗ ਯੁੱਧ ਲੜਨਾ। ਉਹ ਇਸ ਤਰੀਕੇ ਦੇ ਨਾਲ ਚਲਾ ਗਿਆ ਪਰ ਇਹ ਕੀ ਪਤਾ ਸੀ ਵੀ ਜੰਗ ਦੇ ਵਿੱਚ ਸੂਰਮੇ ਲੜਦੇ ਹੁੰਦੇ ਹੈ ਜਿਹੜੇ ਉੱਤੇ ਅੱਗ ਦੇ ਉੱਤੇ ਦੂਰ ਜੀ ਖਿਚੜੀ ਜੀ ਪਕਾਉਣ ਤੇ ਆਖਣ ਵੀ ਬਾਦਸ਼ਾਹ ਇਹ ਖਿਚੜੀ ਪੱਕੇਗੀ ਤੇ ਤੈਨੂੰ ਖਵਾਵਾਂਗੇ। ਏਦਾਂ ਦੇ ਪਖੰਡ ਕਰਨੇ ਤਾਂ ਇਹਨੂੰ ਆਉਂਦੇ ਸੀ ਪਰ ਲੜਨਾ ਨਹੀਂ ਸੀ ਆਉਂਦਾ। ਤੋ ਜਿਵੇਂ ਉੱਥੇ ਜਾ ਕੇ ਮਰਿਆ ਉਹ ਅੱਗੇ ਪ੍ਰਸੰਗ ਆ ਰਿਹਾ ਹੈ। ਕਹਿੰਦਾ ਜੀ ਮੈਨੂੰ ਭੇਜੋ। ਬਾਦਸ਼ਾਹ ਬੜਾ ਪ੍ਰਸੰਨ ਹੋਇਆ ਵੀ ਤੂੰ ਤਾਂ ਬੜਾ ਸਿਆਣਾ ਹੈ ਮੈਨੂੰ ਭਰੋਸਾ ਵੀ ਤੂੰ ਜਾ ਕੇ ਪੱਛਮ ਦੀ ਸਰ ਜਿਹੜੀ ਹੈ ਮੁਹਿੰਮ ਕਰੇਗਾ।
ਕਹਿਓ ਬੀਰਬਲ ਕੋ ਤੁਮ ਧਨ
ਕਹਿਣ ਲੱਗਾ ਬੀਰਬਲ ਤੂੰ ਧਨ ਹੈ
ਤੋਹੇ ਗਏ ਬਿਨ ਕਾਜ ਨ ਸਰੇ
ਤੇਰੇ ਜਾਏ ਬਿਨਾਂ ਕੰਮ ਨਹੀਂ ਸਵਰਨਾ। ਤੂੰ ਉੱਥੇ ਜਾਏਗਾ ਪੱਛਮ ਦਿਸ਼ਾ ਚ ਤਾਂ ਕੰਮ ਸਵਰਨਗੇ
ਔਰ ਕੁਮਤ ਕਰ ਕੋਈ ਨਾ ਅਰੇ
ਜਦੋਂ ਤੂੰ ਜਾ ਕੇ ਉਹਨਾਂ ਲੋਕਾਂ ਨੂੰ ਸਰ ਕਰੇਗਾ ਜਿੱਤੇਗਾ ਫਿਰ ਨੀ ਕੋਈ ਸਿਰ ਚੁੱਕਣ ਲੱਗਾ ਮੇਰੇ ਸਾਹਮਣੇ।
ਬਹੁ ਸੈਨਾ ਇਸ ਸੰਗ ਚੜਾਈ
ਬਾਦਸ਼ਾਹ ਅਕਬਰ ਨੇ ਹੁਕਮ ਕਰਕੇ ਬੀਰਬਲ ਦੇ ਨਾਲ ਬਹੁਤ ਵੱਡੀ ਭਾਰੀ ਸੈਨਾ ਜਿਹੜੀ ਆ ਉਹ ਭੇਜੀ।
ਤੋ ਪਰੇ ਕਲਾ ਦੇ ਸਮੁਦਾਈ
ਔਰ ਕਹਿੰਦੇ ਬੜੀਆਂ ਤੋਪਾਂ ਰੈਕਲੇ ਜਮੂਰ ਦੇ ਕੇ ਭੇਜਿਆ।
ਪਿਕ ਸਮਾਜ ਹੰਕਾਰ ਬਿਪਰ
ਜਦੋਂ ਆਪਣੇ ਨਾਲ ਇਹਨੇ ਫੌਜ ਵੇਖੀ ਤੋਪਾਂ ਵੇਖੀਆਂ ਰੈਕਲੇ ਵੇਖੇ ਇਹ ਬਾਹਮਣ ਨੂੰ ਹੰਕਾਰ ਆ ਗਿਆ ਵੀ ਮੇਰੇ ਵਰਗਾ ਕਿਹੜਾ ਹੋਣਾ ਹੁਣ। ਕਹਿੰਦੇ ਉਸੇ ਵੇਲੇ ਹੰਕਾਰ ਆ ਗਿਆ ਪਰ ਇਹਨੂੰ ਬਾਹਮਣ ਨੂੰ ਇਹ ਨਹੀਂ ਸੀ ਪਤਾ ਵੀ ਲੜਨਾ ਕੰਮ ਛਤਰੀਆਂ ਦਾ ਹੁੰਦਾ ਹੈ। ਉਸ ਵਕਤ ਉਹ ਬਿਰਤੀ ਨਹੀਂ ਸੀ ਬਸ ਉਦਾਂ ਹੰਕਾਰ ਆ ਗਿਆ ਵੀ ਮੇਰੇ ਨਾਲ ਫੌਜ ਹੈ।
ਕਈ ਹਤੋ ਸ਼ਤਰੂ ਗਨ ਛਿਪਰ
ਕਹਿੰਦਾ ਬਸ ਹੁਣ ਤਾਂ ਮੈਂ ਜਾਂਦਿਆਂ ਸਾਰ ਦੁਸ਼ਮਣ ਨੂੰ ਮਾਰ ਦੇਣਾ।
ਅਕਬਰ ਹਰਕਤ ਬਾਕ ਬਖਾਨਾ
ਬਾਦਸ਼ਾਹ ਅਕਬਰ ਸੁਣ ਕੇ ਬੜਾ ਪ੍ਰਸੰਨ ਹੋਇਆ।
ਲਿਖ ਕਰ ਪਾਨ ਦਿਓ ਪਰਵਾਨਾ
ਉਹਨੇ ਇੱਕ ਪਰਵਾਨਾ ਲਿਖ ਕੇ ਇਹਨੂੰ ਦਿੱਤਾ।
ਤਰੀ ਜਾਤ ਜਿਤਕ ਜਿਸ ਦੇਸ਼
ਇਹਨੇ ਇੱਕ ਪਰਵਾਨਾ ਲਿਖ ਕੇ ਦਿੱਤਾ ਬੀਰਬਲ ਨੂੰ ਕਿ ਜਿਹੜੇ ਜਿਹੜੇ ਦੇਸ਼ ਵਿੱਚ ਜਿੰਨੇ ਵੀ ਛੱਤਰੀ ਹਨ ਜਿਨ੍ਹਾਂ ਦਾ ਖੱਤਰੀ ਵਰਣ ਹੈ ਜਿਹੜੇ ਛੱਤਰੀ ਵਰਣ ਨਾਲ ਸੰਬੰਧ ਰੱਖਦੇ ਨੇ
ਗ੍ਰਾਮ ਕੇ ਨਗਰ ਬਸੰਤ ਅਸ਼ੇਸ਼
ਉਹ ਭਾਵੇਂ ਕਿਸੇ ਪਿੰਡ ਚ ਵਸਦੇ ਹੋਣ ਕਿਸੇ ਕਸਬੇ ਚ ਵਸਦੇ ਹੋਣ ਕਿਸੇ ਸ਼ਹਿਰ ਚ ਕਿਸੇ ਦੇਸ਼ ਚ ਵਸਦੇ ਹੋਣ
ਇੱਕ ਕਰ ਏਕ ਰਜਤ ਪਣ ਦੈ ਕੈ
ਪਰ ਖੱਤਰੀ ਬੀਰਬਲ ਨੂੰ ਇੱਕ ਰੁਪਈਆ ਭੇਟ ਦੇ ਕੇ ਮਿਲੇ। ਉਹ ਪਰਵਾਨਾ ਲਿਖ ਦਿੱਤਾ ਬਾਦਸ਼ਾਹ ਵੀ ਜਿੰਨੇ ਵੀ ਖੱਤਰੀ ਨੇ ਜੇ ਇੱਕ ਘਰ ਦੇ ਵਿੱਚ 10 ਜੀ ਨੇ ਤੇ ਉਹਨਾਂ ਦੇ 10 ਰੁਪਈਏ ਬਣਨਗੇ ਪਰ ਖੱਤਰੀ ਇੱਕ ਰੁਪਈਆ ਦੇ ਕੇ ਇਹਨੂੰ ਮਿਲੇ ਇਹ ਮੇਰਾ ਹੁਕਮ ਹੈ ਇਹ ਮੇਰਾ ਹੁਕਮਨਾਮਾ ਹੈ।
ਮਿਲੇ ਤੋਏ ਨਮਰੀ ਸਿਰ ਕਹਿ ਕਹਿ
ਕਹਿਣ ਲੱਗੇ ਬੀਰਬਲ ਆ ਲੈ ਪਰਵਾਨਾ ਜਿੰਨੇ ਖੱਤਰੀ ਨੇ ਉਹ ਸਭ ਤੈਨੂੰ ਰੁਪਈਆ ਦੇ ਕੇ ਮਿਲਣਗੇ ਸੀਸ ਝੁਕਾ ਕੇ।
ਇਮ ਸਭ ਲਿਖਤ ਦਈ ਕਰ ਹਾਥ
ਲਿਖਤ ਕਰਕੇ ਉਹਦੇ ਤੇ ਆਪਣੇ ਦਸਤਖਤ ਤੇ ਮੋਹਰ ਲਾ ਕੇ ਬਾਦਸ਼ਾਹ ਅਕਬਰ ਨੇ ਉਹ ਪਰਵਾਨਾ ਬੀਰਬਲ ਨੂੰ ਦੇ ਦਿੱਤਾ।
ਲਈ ਬੀਰਬਲ ਹੋਏ ਮਦ ਸਾਥ
ਬੜੇ ਹੰਕਾਰ ਵਿੱਚ ਬੀਰਬਲ ਨੇ ਉਹ ਪਰਵਾਨਾ ਲਿਆ ਵੀ ਜਿੰਨੇ ਖੱਤਰੀ ਨੇ ਸਭ ਕੋਲ ਰੁਪਈਏ ਗੁਰਾਵਾਂਗਾ बड़ा खुश भी होया प्रसन्न भी होया लालची
दिल्ली ते चढ़ चल कर आयो
दिल्ली तो चढ़ के चल के इधर पंजाब वाल आया क्योंकि इधरों ही जाना सी पश्चिम दिशा वाल
पड़ लश्कर जै संग सिधायो
इहदे नाल इहदा बड़ा वड्डा लश्कर बहुत वड्डी फौज ओ चढ़ के आई
जाए देश जिस उतरै सोए
जदों दिल्लियों आया रस्ते च जेड़े पिंड च जेड़े नगर च जेड़े शहर च उतरदा
खतरी आन मिले सब कोए
इहदा हुक्म फिर जांदा भी जिन्ने खतरी ने इस नगर दे सब आ जाण रुपये लैके हुण बादशाह दा परवाना कौन मोड़े जेड़े जेड़े जिन्ने खतरी हुंदे नगर विच ओ रुपये दे के नू आण के मिलदे
गिन गिन करन रजत पण देत
कल्ले कल्ले घर प्रति जिन्ने जिन्ने उस घर दे मैंबर ने ओने ओने रुपये गिन के पापी लैंदा उना कोलो
खोज खोज तिसके नर लेत
वीर बल दे सिपाही फिरदे नगरा पिंडा च लब लब के खतरिया दे घर उना पर खतरी दे कोलो रुपया लैके उगरा के लियाउंदे
इमही करत लए पट पीर
एदा कईयां नू मार दे कईयां नू कुट दे जे कोई गरीब नहीं दे सकदा ओनू दंड दिंदे सजा दिंदे
उतरियो आन बिपासा तीर
पापी चलदा चलदा दिल्ली तो ब्यास दरिया दे कंडे ते क्योंकि यही लांघा सी ब्यास दरिया दे उत्ते पत्तन गोइंदवाल साहब तो ही लंघदे सी सारे इथे दरिया ब्यास दे कंडे आण के उतरिया
करी सकेलन तरनी कनी
इथे आके हुण दरिया पार करन वास्ते इन्हे बहुत सारे बेड़े जहा जेड़े सन ओ एकत्र कीते
तर तर पार परी सब अनी
उना बेड़िया ते सारी फौज सवार करके दरिया पार कीता
गोइंदवाल सिवर को काला
गोइंदवाल साहब नगर दे बार बार खुला थां सी दरिया दे कंडे ओथे ने फौज दा डेरा कर लिया
बिपर बीर बल चमू बिसाला
ब्राह्मण बीर बल अपनी सारी चमू दे समेत बड़ी वड्डी फौज है
पुर में प्रविशे नर मतहीन
एदे जेड़े मतहीने बंदे सी जिवें पिछे करदे आए ओदा ही इन्हां ने गोइंदवाल साहब आके कीता मलेच्छ ने नहीं सोचिया भी गुरु साहब दी नगरी है इत्थे माड़ी करतूत नहीं करनी एदे बंदे जाके गोइंदवाल साहब च वड़ गए
कर खतरीन खोज कर लीन
गोइंदवाल साहब जेड़े खतरिया दे घर सी बहुते भले सन जेड़े गुरु अमरदास साहब दे संबंधी सी बहुत सारे इत्थे वसदे बासर के पिंड तो आए हुए होर बहुत सारे खतरी उना खतरिया दे घर जाके ना सिपाहियां ने लब्बे
आए दीवान बीर बल बैठा
और उना नू कहा भी चलो बीर बल कोल जिन्ने जने है ओने रुपये दे के मिलो इधर बीर बल अपना दीवान ला के बैठ गया
मिलो सकल दे कर तुम भेटा
उना नू जाके कहंदे चलो जी बीर बल नू मिलो चल के भेटा दे के मिलो
सुन कर गुरसन बंदी कने
हुण जिन्ने खतरी सन विचों कुछ गुरु साहब दे संबंधी भी ने
पर मिले कुछ गुर पिग पने
ओ हुण इकट्ठे हो के महाराज जी दे कोल आए सतगुरां दे कोल आके महाराज जी नू कहण लगे
आगे अदेओ जथा हम करें
कहण लगे महाराज बीर बल दे सिपाही आए सन सरकारी परवाना लैके ओ कहंदे पर खतरी रुपया दे के बीर बल नू मिले ते महाराज जी हुण सानू की हुक्म है तुहाडा आप जी आग्या करो असी की करिए
नाए ता बिपर द्वैख को तरे
महाराज हवा दे घोड़े ते सवार हंकारिया बामण है ते पातशाह जे ओनू असी रुपये ना दिते ते खबरे की करे साडे नाल सिपाही ओदे नाल ने फौजां ओदे नाल हथियार बंद हो के आईया ने
श्री गुरु अमर पन्यो जुग जावो
धन गुरु अमरदास साहब जी कहण लगे भी ठहर जो आले हौसला करो एदा करो भी दो जने जाओ उथे पहला जाके वेखो भी माहौल किदां दा बीर बल दे कोल की गल बात हो रही है की चर्चा चल रही भी दो बंदे भेजो ਜਿਹੜੇ ਉਥੋਂ ਸੂਹ ਲੈ ਕੇ ਆਉਣ,
ਹਮਰੀ ਦਿਸ਼ ਤੇ ਭਾਖ ਸੁਣਾਵੋ,
ਨਾਲੇ ਸਾਡੇ ਵੱਲੋਂ ਉਹਨੂੰ ਜਾ ਕੇ ਕਹੋ
ਇਹ ਗੁਰਪੁਰ ਜਾਨੋ ਉਰਮਾਈ,
ਦੋ ਜਣੇ ਜਾ ਕੇ ਬੀਰਬਲ ਨੂੰ ਮਿਲੋ ਤੇ ਸਾਡੇ ਵੱਲੋਂ ਆਖੋ ਜਾ ਕੇ ਉਹਨੂੰ ਵੀ ਇਹ ਗੁਰੂ ਸਾਹਿਬ ਜੀ ਦੀ ਨਗਰੀ ਹੈ, ਗੁਰੂ ਅਮਰਦਾਸ ਸਾਹਿਬ ਜੀ ਦੀ, ਗੋਇੰਦਵਾਲ ਸਾਹਿਬ ਉਹਨਾਂ ਦੀ ਵਸਾਈ ਨਗਰੀ ਹੈ।
ਕਾਰ ਵਿਹਾਰ ਕਰਤ ਕੋ ਨਾਈ,
ਇੱਥੇ ਅਸੀਂ ਰਹਿ ਰਹੇ ਹਾਂ, ਗੁਰੂ ਸਾਹਿਬ ਦੇ ਭਰੋਸੇ ਰਹਿੰਦੇ ਵੀ ਸਾਡੇ ਕੋਈ ਏਡੇ ਏਡੇ ਵੱਡੇ ਕੰਮ ਕਾਰ ਨਹੀਂ ਕਿ ਅਸੀਂ ਤੁਹਾਨੂੰ ਬਿਨਾਂ ਗੱਲ ਤੁਰ ਪਈਏ ਤਾਰਦੇ ਫਿਰੀਏ ਮਾਮਲੇ ਦੇ, ਵੀ ਅਸੀਂ ਤਾਂ ਇੱਥੇ ਗੁਰੂ ਲੰਗਰਾਂ ਵਿੱਚੋਂ ਭੋਜਨ ਛਕਦੇ ਹਾਂ ਤੇ ਆਨੰਦ ਚ ਰਹਿੰਦੇ ਹਾਂ ਮਹਾਰਾਜ ਜੀ ਦੇ ਆਸਰੇ, ਤੇ ਸਾਡੇ ਕੋਈ ਇੱਥੇ ਵੱਡੇ ਕਾਰਖਾਨੇ ਨਹੀਂ ਪਏ ਚੱਲਦੇ ਵੀ ਜਿਹੜੇ ਤੁਹਾਨੂੰ ਰੁਪਈਏ ਦੇਈਏ।
ਜੋ ਪਰਮੇਸ਼ਰ ਦੇਤ ਪਠਾਏ,
ਇੱਥੇ ਤਾਂ ਜੋ ਪਰਮੇਸ਼ਰ ਭੇਜ ਦਿੰਦਾ ਹੈ ਉਹ ਅਕਾਲ ਪੁਰਖ ਦੇ ਭੇਜੇ ਰਸਤਾ ਬਸਤਾ ਵਿੱਚੋਂ,
ਸੋ ਅਚੇ ਔਰਨ ਦੇ ਅਚਵਾਏ,
ਉਹ ਆਪ ਛਕ ਲੈਨੇ ਆ ਤੇ ਜਿਹੜਾ ਕੋਈ ਆ ਜੇ ਉਹਨੂੰ ਛਕਾ ਦਿੰਨੇ ਆ।
ਭੋਜਨ ਲਿਓ ਦੇਗ ਤੇ ਦੇਗ ਤੇ ਜੇਤਾ,
ਅੱਜ ਬੀਰਬਲ ਨੂੰ ਆਖੋ ਵੀ ਜੇ ਗੱਫਾ ਪ੍ਰਸ਼ਾਦਾ ਛਕਣਾ ਤੇ ਜਿੰਨੀ ਫੌਜ ਆ ਕੇ ਛਕ ਲੈ, ਲੰਗਰ ਨੂੰ ਕੋਈ ਮਨਾਹੀ ਨਹੀਂ। ਵੀ ਜੇ ਆ ਕੇ ਧਿੰਗੋ ਜੋਰੀ ਕਹੇ ਵੀ ਰੁਪਈਏ ਲੈਣੇ ਨੇ ਗੁਰੂ ਘਰ ਤੋਂ, ਟੈਕਸ ਲੈਣਾ ਇੱਥੇ ਜਿਹੜੇ ਸਿੱਖ ਰਹਿੰਦੇ ਉਹਨਾਂ ਕੋਲੋਂ, ਫਿਰ ਨੀ ਜੇ ਮਿਲਣਾ, ਪੈਸਾ ਤਾਂ ਅਸੀਂ ਰੱਖਦੇ ਨੀ ਇੱਥੇ, ਇੱਕ ਦਿਨ ਜਿੰਨੇ ਵਾਸਤੇ ਲੰਗਰ ਪੱਕ ਜੇ ਉਨੀ ਕੁ ਰਸਤ ਬਸਤ ਆਉਂਦੀ ਹੈ ਉਹ ਛਕਦੇ ਆ ਤੇ ਛਕਾਉਂਦੇ ਆ। ਵੀ ਜੇ ਗੱਫਾ ਪ੍ਰਸ਼ਾਦਾ ਛਕਣਾ ਤੇ ਬੀਰਬਲ ਨੂੰ ਆਖੋ ਵੀ ਜਿੰਨਾ ਛਕਣਾ ਆ ਕੇ ਛਕ ਲਵੇ।
ਤੁਮਰੇ ਨਿਕਟ ਪਠੇ ਹਮ ਤੇਤਾ,
ਜੇ ਇੱਥੇ ਨਹੀਂ ਛਕਣ ਆਉਣਾ ਤੇ ਉੱਥੇ ਭੇਜ ਦਿੰਨੇ ਆ, ਲੰਗਰ ਪ੍ਰਸ਼ਾਦਾ ਪੱਕਿਆ ਉੱਥੇ ਛਕ ਲਈ।
ਨਹੀਂ ਰਜਤ ਪਣ ਲੇਤ ਨਾ ਦੇਤ,
ਨਾ ਇੱਥੇ ਰੁਪਈਏ ਲੈਨੇ ਆ ਤੇ ਨਾ ਦੇਨੇ, ਇੱਥੇ ਤਾਂ ਰਸਤੀ ਆਉਂਦੀ ਆ ਲੰਗਰ ਪ੍ਰਸ਼ਾਦੇ ਦੀ, ਨਾ ਰੁਪਈਏ ਲਈਏ ਤੇ ਨਾ ਦੇਈਏ।
ਇਹੀ ਰੀਤ ਹੈ ਗੁਰੂ ਨਿਕੇਤ,
ਗੁਰੂ ਘਰ ਦੀ ਇੱਥੇ ਇਹੀ ਮਰਜ਼ਾਦਾ ਤੇ ਇਹੀ ਚੱਲ ਰਹੀ ਆ ਕਈ ਵਰਿਆਂ ਤੋਂ।
ਤਿਸ ਕੇ ਨਰਨ ਸੰਗ ਸਿੱਖ ਗਏ,
ਕਹਿੰਦੇ ਜਦੋਂ ਇਹ ਸਿੱਖ ਗਏ ਜਾ ਕੇ ਉਹਦੇ ਜਿਹੜੇ ਬੀਰਬਲ ਦੇ ਨੌਕਰ ਸੀ ਉਹਨਾਂ ਨੂੰ ਜਾ ਕੇ ਦੱਸਿਆ,
ਬੈਠੇ ਉਹ ਬਿਪਰ ਅਹੰਕ੍ਰਿਤ ਕਏ,
ਅੱਗੇ ਬੀਰਬਲ ਬੜੇ ਹੰਕਾਰ ਦੇ ਵਿੱਚ ਬੈਠਾ ਹੋਇਆ ਸੀ,
ਖਰੇ ਹੋਏ ਕਰ ਬਾਤ ਸੁਣਾਈ,
ਸਿੱਖ ਗਏ ਜਾ ਕੇ ਬੀਰਬਲ ਨੂੰ ਸਾਰੀ ਗੱਲ ਬਾਤ ਦੱਸੀ,
ਸ਼੍ਰੀ ਨਾਨਕ ਗਾਦੀ ਇਸ ਥਾਈ,
ਕਹਿਣ ਲੱਗੇ ਬੀਰਬਲ ਇਹ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ ਇਸ ਨਗਰ ਵਿੱਚ, ਤੀਸਰੇ ਪਾਤਸ਼ਾਹ ਹਨ,
ਤ੍ਰਿਤੀ ਥਾਨ ਗੁਰ ਅਮਰ ਸੁਹਾਏ,
ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਤੀਜੇ ਥਾਂ ਤੇ ਗੁਰੂ ਅਮਰਦਾਸ ਸਾਹਿਬ ਜੀ ਸ਼ੋਭਨੀਕ ਨੇ,
ਸਿੱਖ ਸੰਗਤ ਉਪਦੇਸ਼ ਦ੍ਰਿੜਾਏ,
ਉਹ ਸਾਰੀਆਂ ਸਿੱਖ ਸੰਗਤਾਂ ਨੂੰ ਉਪਦੇਸ਼ ਦ੍ਰਿੜ ਕਰਾਉਂਦੇ ਨੇ ਇੱਥੇ,
ਦੇਗ ਚਲਾਵਤ ਭੋਜਨ ਦੇਤ,
ਲੰਗਰ ਚਲਾਉਂਦੇ ਨੇ ਭੋਜਨ ਛਕਾਉਂਦੇ ਆਏ ਗਏ ਅਭਿਆਗਤਾਂ ਨੂੰ,
ਮੈਂ ਸੰਚੇ ਕੁਛ ਰੱਖੇ ਨਿਕੇਤ,
ਆਪਣੇ ਕੋਲ ਕੁਝ ਇਕੱਠਾ ਕਰਕੇ ਨਹੀਂ ਰੱਖਦੇ,
ਇਨਕੀ ਪੂਰੀ ਬਸੇ ਨਰ ਨਾਰੀ,
ਉਹਨਾਂ ਦੀ ਨਗਰੀ ਵਿੱਚ ਸਾਰੇ ਨਰ ਨਾਰੀਆਂ ਵਸਦੇ ਨੇ,
ਕਰੇ ਸਭਨ ਕੀ ਨਿਤ ਰਖਵਾਰੀ,
ਉਹ ਇਹਨਾਂ ਸਾਰਿਆਂ ਦੀ ਰਖਵਾਲੀ ਕਰਦੇ ਹਨ,
ਧਾਰੋ ਸ਼ਰਧਾ ਅਚੋ ਆਹਾਰੇ,
ਤੇ ਤੂੰ ਵੀ ਸ਼ਰਧਾ ਧਾਰਨ ਕਰ ਤੇ ਉਹਨਾਂ ਦੇ ਲੰਗਰਾਂ ਵਿੱਚ ਪ੍ਰਸ਼ਾਦਾ ਛਕ,
ਤੋ ਆਨੇ ਜੇ ਤੱਕ ਗੁਰਦੁਆਰੇ,
ਉੱਥੇ ਨੀ ਛਕਣ ਜਾਣਾ ਤੇ ਅਸੀਂ ਗੁਰੂ ਘਰੋਂ ਲੈ ਕੇ ਇੱਥੇ ਆ ਜਾਂਦੇ ਆ ਤੇਰੇ ਪਾਸ।
ਸੁਣ ਕੇ ਕਹਿਓ ਬੀਰਬਲ ਫੇਰ,
ਸੁਣ ਕੇ ਅੱਗੋ ਹੰਕਾਰਿਆ ਹੋਇਆ ਬੀਰਬਲ ਉਹ ਕਿੱਥੇ ਸਿੱਖਾਂ ਦੀ ਗੱਲ ਸੁਣ ਕੇ ਮੰਨੇ, ਕਹਿੰਦਾ ਮੈਨੂੰ ਰੋਟੀਆਂ ਨਹੀਂ ਚਾਹੀਦੀਆਂ ਤੁਹਾਡੀਆਂ, ਮੇਰੇ ਕੋਲ ਵਧੀਆ ਪਕਵਾਨ ਪੱਕਦੇ ਹੈ, ਮੈਨੂੰ ਚਾਹੀਦਾ ਪਰ ਖੱਤਰੀ ਇੱਕ ਰੁਪਈਆ, ਜਿੰਨੇ ਹੋ ਉਹਨੇ ਲਿਆ ਕੇ ਇੱਥੇ ਹਾਜ਼ਰ ਕਰ ਦਿਓ, ਨਹੀਂ ਤਾਂ ਮੈਨੂੰ ਲੈਣੇ ਆਉਂਦੇ ਹੈ। ਸਤਿਗੁਰੂ ਸੱਚੇ ਪਾਤਸ਼ਾਹ ਤਾਈਂ ਇਹ ਖਬਰ ਪਹੁੰਚੀ। ਮਹਾਰਾਜ ਜੀ ਕਹਿੰਦੇ ਸਿੱਖੋ ਇਹਦੀ ਹੋਣੀ ਵਰਤਣੇ ਵਾਲੀ ਹੈ, ਇਹ ਨਹੀਂ ਹੁਣ ਵਾਪਸ ਆਉਂਦਾ, ਜੋ ਵਰਤਾਰਾ ਵਰਤਣਾ ਸੀ ਭਵਿੱਖ ਵਿੱਚ ਜਾਣੀ ਜਾਣ ਤਾਂ ਜਾਣਦੇ ਸਨ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।